ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
ਕਹਿ ਨਾਨਕ ਆਪ ਕਰਤਾ
ਆਪੇ ਹੁਕਮ ਬੁਝਾਏ,
ਆਪੇ ਹੁਕਮ ਬੁਝਾਏ, ਕਰਤਾ ਆਪੇ ਹੀ ਹੁਕਮ ਬੁਝਾਉਂਦਾ, ਬੁਝਾ ਲੈਂਦਾ ਜਿਹਨੂੰ ਬੁਝਾਉਣਾ। ਅੱਧਾ ਕੁ ਜੇ ਮਨ ਮੰਨ ਜਾਂਦਾ ਉਹ ਆਪ ਬਣਾ ਲੈਂਦਾ, ਕਹਿਣ ਦਾ ਮਤਲਬ ਇਹ ਹੈ। ਜੇ ਅੱਧਾ ਕੁ ਮਨ ਤੁਸੀਂ ਬਣਾ ਲਓ, ਅੱਧਾ ਕੁ ਆਪੇ ਬਣਾ ਲੈਂਦਾ। ਇੱਕ ਡੰਦਾ ਰਿਹਾ ਪਸ਼ੂ ਹੈ ਬੈਠਾ ਹੈ, ਉਹਦੇ ਉੱਠ ਨਹੀਂ ਹੁੰਦਾ। ਜੇ ਆਪ ਉੱਠਣ ਦੀ ਕੋਸ਼ਿਸ਼ ਕਰਦਾ ਹੋਵੇ ਤਾਂ ਦੇਖ ਰਿਹਾ ਵੀ ਲੈ ਵੀ ਇਹਨੂੰ ਕੋਸ਼ਿਸ਼ ਕਰੀਏ ਠਾਲ ਦੀਏ, ਇਹ ਤੇ ਕੱਲ ਉੱਠ ਨਹੀਂ ਹੁੰਦਾ। ਜੇ ਆਪ ਇਹ ਕੋਸ਼ਿਸ਼ ਨਹੀਂ ਕਰਦਾ ਉਹਨੂੰ ਉਠਾਲਣ ਦਾ ਕੀ ਫਾਇਦਾ? ਤੁਸੀਂ ਚੱਕ ਕੇ ਖੜੇ ਰਹੋ, ਉਹਨੇ ਪੈਰ ਨਹੀਂ ਲਾਉਣੇ। ਇਸ ਕਰਕੇ ਗੋਡ ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ। ਪਰਮੇਸ਼ਰ ਵੀ ਉਹਦੀ ਮਦਦ ਕਰਦਾ ਜਿਹੜੀ ਆਪਣੀ ਮਦਦ ਆਪ ਕਰਦਾ, ਜਿਹੜਾ ਜਿਹੜਾ ਆਪਣੀ ਮਦਦ ਆਪ ਨਹੀਂ ਨਾ ਕਰਦਾ, ਪਰਮੇਸ਼ਰ ਵੀ ਉਹਦੀ ਮਦਦ ਨਹੀਂ ਕਰਦਾ।
ਆਪਣਾ ਉੱਥੇ ਆਪਣਾ ਆਪੇ ਹੀ ਕਾਸ ਹੋਏ,
ਜਿਹੜਾ ਉੱਠਣਾ ਨਹੀਂ ਚਾਹੁੰਦਾ ਉਹਨੂੰ ਕੋਈ ਉਠਾਲਦਾ ਨਹੀਂ ਹੈ। ਅੰਗਰੇਜ਼ਾਂ ਨੇ ਗੱਲ ਮੰਨੀ ਹੈ, ਗੋਡ ਹੈਲਪ ਦੋਜ਼, ਖੁਦਾ ਉਹਨਾਂ ਦੀ ਮਦਦ ਕਰਦਾ, ਹੂ ਹੈਲਪ ਦੈਮਸੈਲਵਸ, ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਅਸੀਂ ਵੀ ਤਾਂ ਕੁਛ ਚਾਹੀਏ ਵੀ ਅਸੀਂ ਬੋਝ ਚੱਕਣਾ, ਗੱਡੜੀ ਭਾਰੀ ਨਹੀਂ ਚੱਕ ਹੁੰਦੀ, ਫਿਰ ਹਾਕਮਾ ਲੋ ਪਰਮੇਸ਼ਰ ਨੂੰ ਵੀ ਤੂੰ ਚੁਕਾ ਕਿਰਪਾ ਕਰ, ਫਿਰ ਉਹ ਕਿਰਪਾ ਕਰ ਦਿੰਦਾ। ਆਹ ਗੱਲ ਹੈ, ਸਾਰਾ ਨੁਕਤਾ ਇੱਥੇ ਹੈ। ਗੱਡੜੀ ਫੇਰ ਵੀ ਨਹੀਂ ਉਹਦੀ ਕਿਰਪਾ ਬਿਨਾ ਚੱਕ ਹੋਣੀ, ਜਿੰਨਾ ਮਰਜ਼ੀ ਜੋਰ
ਆਪੇ ਹੁਕਮ ਬੁਝਾਏ।
ਹਾਂ, ਫਿਰ ਵੀ ਨਹੀਂ ਬੁਝਾਉਣਾ ਕਿਰਪਾ ਬਿਨਾ, ਇਹ ਵੀ ਭੁਲੇਖਾ ਨਾ ਕੋਈ ਰੱਖੇ, ਉਹ ਹੰਕਾਰ ਹੈ ਫਿਰ ਉੱਥੇ। ਇਹ ਗੱਡੜੀ ਸੜਦਾ ਬੈਠਿਆ ਚੱਕ ਕੇ ਤੇ ਹੋਣੀ ਨਹੀਂ ਹੈ ਬਿਨਾ ਕਿਰਪਾ ਤੇ। ਐਸੀ ਕਿਰਪਾ ਹਮੇ ਕਰੋ, ਕਿਰਪਾ ਮੰਗੀ ਹੈ ਜਗ੍ਹਾ ਜਗ੍ਹਾ।
ਸਿਮਰਤ ਸ਼ਾਸਤਰ
ਐਸੀ ਕਿਰਪਾ ਮੋਹੇ ਕਰੋ।
ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ।
ਬਾਕੀ ਰਹਿ ਗਿਆ ਸਿਮਰਤ ਸ਼ਾਸਤਰ, ਉੱਥੇ ਸਿਰਫ ਪੁੰਨ ਪਾਪ ਦੀ ਵਿਚਾਰ ਹੈ। ਉਹ ਵਿਦਵਾਨ ਨੇ ਸਾਰੇ ਰਿਸ਼ੀ ਮੁਨੀ, ਇਹ ਵੀ ਵਿਦਵਾਨ ਨੇ, ਇਹ ਸਾਰੇ ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹ ਲਓ ਜਿੰਨੀਆਂ ਲਿਖੀਆਂ ਨੇ, ਸਭ ਸਿਮਰਤ ਸ਼ਾਸਤਰ ਦੇ ਉੱਤੇ ਆਧਾਰਿਤ ਨੇ। ਉਹੀ ਡਿਕਸ਼ਨਰੀ ਹੈ ਸਿਮਰਤ ਸ਼ਾਸਤਰ ਵਾਲੀ, ਹਿੰਦੀ ਦੀ ਡਿਕਸ਼ਨਰੀ ਨੂੰ ਸੱਚ ਬੰਨੀ ਬੈਠੇ ਨੇ। ਇਹਨਾਂ ਨੂੰ ਇਹ ਨਹੀਂ ਸਮਝ ਆਈ ਗੁਰਬਾਣੀ ਦੀ ਡਿਕਸ਼ਨਰੀ ਹੋਰ ਬਣਨੀ ਚਾਹੀਦੀ ਹੈ। ਹੁਣ ਮੰਨਦੇ ਨੇ ਹਾਂ ਇਹ ਤਾਂ ਡਿਕਸ਼ਨਰੀ ਉਹ ਸਾਡੇ ਕੋਲ ਹੈ ਜੀ, ਹੁਣ ਤੇ ਸੁੱਤੇ ਪਏ ਦੇ, ਹੁਣ ਤੇ ਕੀ ਕਰਦੇ ਤੇ ਕੀ ਕਰਦੇ ਤੇ ਹੁਣ ਤੁਸੀਂ ਸੁੱਤੇ ਪਏ ਜਾਗਦਿਆਂ ਦੀ ਬਾਣੀ ਨੂੰ ਅਰਥਾ ਰਹੇ ਨੇ। ਗੁਰਬਾਣੀ ਲਿਖੀ ਹੈ ਜਾਗਦਿਆਂ ਨੇ, ਅਰਥ ਕਰਨ ਵਾਲੇ ਸੁੱਤੇ ਪਏ ਨੇ, ਪਤਾ ਲੱਗ ਗਿਆ ਹੁਣ ਵੀ ਸੁੱਤੇ ਪਏ ਨੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਸਿਮਰਤ ਸ਼ਾਸਤਰਾਂ ਵਿੱਚ ਸਿਰਫ ਪੁੰਨ ਪਾਪ ਦੀ ਵਿਚਾਰ ਹੈ। ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਹਵਰੇ ਬਸ ਲੋ ਜੀ, ਉਹ ਪੁੰਨ ਪਾਪ ਨੂੰ ਮੰਨਦੇ ਨੇ, ਗੁਰਬਾਣੀ ਮੰਨਦੀ ਨੀ। ਗੁਰਬਾਣੀ ਦੇ ਤਾਂ ਉਲਟ ਖੜੇ ਨੇ ਸਾਰੇ ਵਿਦਵਾਨ, ਫਿਰ ਰਿਸ਼ੀ ਮੁਨੀ ਸਾਰੇ ਉਲਟ ਖੜੇ ਨੇ ਗੁਰਬਾਣੀ ਤੇ। ਗੁਰਬਾਣੀ ਤਾਂ ਮੰਨਦੀ ਨੀ ਪੁੰਨ ਪਾਪ ਨੂੰ, ਕਹਿੰਦੇ ਪਾਪ ਪੁੰਨ ਹਮਰੇ ਪਾਸ ਨਹੀਂ। ਜੇ ਹਮਰੇ ਪਾਸ ਪਾਪ ਪੁੰਨ ਹੈ ਤਾਂ ਹੁਕਮ ਪਰਮੇਸ਼ਰ ਦਾ ਕਿਵੇਂ ਚੱਲਦਾ ਹਰ ਜਗ੍ਹਾ? ਨਹੀਂ ਚੱਲ ਸਕਦਾ, ਫਿਰ ਤਾਂ ਆਦਮੀ ਦੇ ਵਸ ਵਿੱਚ ਹੈ ਕੁਛ ਵੀ ਕਰਨਾ। ਸਿਮਰ ਸ਼ਾਸਤਰਾਂ ਦੇ ਵਿੱਚ ਕੀ ਹੈ? ਪੁੰਨ ਪਾਪ ਦੀ ਵਿਚਾਰ ਹੈ। ਪੁੰਨ ਪਾਪ ਦੀ ਵਿਚਾਰ ਤੇ ਕਿਉਂ ਖੜੇ ਨੇ? ਤੱਤੇ ਸਾਰ ਨਾ ਜਾਣੀ, ਤੱਤ ਸਾਰ ਜਾਣਿਆ ਨੀ ਤਾਂ ਪੁੰਨ ਪਾਪ ਨੂੰ ਮੰਨਦੇ ਨੇ ਉਹ। ਤਾਂ ਪੁੰਨ ਉਨਾ ਚਿਰ ਆਦਮੀ ਪੁੰਨ ਪਾਪ ਨੂੰ ਵਿਚਾਰਦਾ ਜਿਹਨਾਂ ਤੱਤ ਗਿਆਨ ਦੀ ਸਮਝ ਨਹੀਂ ਹੈ, ਤੱਤ ਵਸਤੂ ਦੀ ਸਮਝ ਨਹੀਂ ਹੈ। ਪੁੰਨ ਪਾਪ ਆਤਮਾ ਨੂੰ ਨਹੀਂ ਲੱਗਦਾ ਹੁੰਦਾ, ਆਤਮਾ ਪਾਲਣ ਚ ਹੈ, ਚਾਹੇ ਮੰਨੇ ਚਾਹੇ ਨਾ ਮੰਨੇ ਪਾਲਣ ਚ ਹੈ, ਪਰ ਹੈ ਪਾਲਣ ਚ। ਸਾਡਾ ਕੀਤਾ ਕੁਛ ਹੁੰਦਾ ਹੀ ਨਹੀਂ ਹੈ। ਜੇ ਅਸੀਂ ਮੰਨ ਲਿਆ ਵੀ ਮੇਰਾ ਕੀਤਾ ਕੁਛ ਹੋ ਗਿਆ, ਇਹੀ ਸਾਨੂੰ ਭਰਮ। ਕਈ ਵਾਰ ਸਾਡਾ ਕੀਤਾ ਅਸੀਂ ਚਾਹੁੰਦੇ ਹੁੰਦੇ ਹੋ ਜਾਂਦਾ, ਇਹ ਸਾਨੂੰ ਭਰਮ ਵੀ ਹੋ ਗਿਆ, ਉਹ ਪਰਮੇਸ਼ਰ ਇਹ ਚਾਹੁੰਦਾ ਸੀ ਤਾਂ ਹੋ ਗਿਆ, ਅਸਲੀਅਤ ਇਹ ਹੈ। ਪਰ ਜੇ ਸਮਝਦਾ ਮੈਂ ਕਰਤਾ ਮੇਰਾ ਕੀਤਾ ਹੋ ਗਿਆ, ਤਬ ਲੱਗ ਗਰਭ ਜੋਲ ਮੈਂ ਫਿਰਤਾ ਫਿਰ ਇਹ, ਜਬ ਲੱਗ ਜਾਣੇ ਮੈਂ ਕੁਛ ਕਰਤਾ ਜਿੰਨਾ ਚਿਰ ਇਹ ਭਰਮ ਦੇ ਵਿੱਚ ਹੈ ਕਿ ਮੈਂ ਕੁਛ ਕਰਤਾ ਮੇਰੇ ਕੁਛ ਹੋ ਗਿਆ, ਪੁੰਨ ਜਾਂ ਪਾਪ, ਭਲਾ ਜਾਂ ਬੁਰਾ, ਉਹਨਾਂ ਚਿਰ ਕਰਮ ਜਾਣ ਤੋਂ ਨਹੀਂ ਛੁੱਟ ਸਕਦਾ। ਉਹ ਵੀ ਪਾਪ ਪੁੰਨ ਕਰਕੇ ਨਹੀਂ, ਭਰਮ ਕਰਕੇ। ਜਿੰਨਾ ਚਿਰ ਇਹਦਾ ਭਰਮ ਨਹੀਂ ਨਿਕਲਦਾ ਉਹਨਾਂ ਚਿਰ ਇਹਦੇ ਅੰਦਰ ਹਨੇਰਾ ਹੈ, ਹਨੇਰਾ ਦੂਰ ਨਹੀਂ ਹੁੰਦਾ, ਜਾ ਨਹੀਂ ਸਕਦਾ। ਉਹਨਾਂ ਹੀ ਤਾਂ ਕਾਲਾ ਹੈ ਜਿੰਨਾ ਤਾਂ ਹਨੇਰਾ, ਉਹ ਬੁੱਧੀ ਚ ਕਮੀ ਹੈ ਗਿਆਨ ਦੀ, ਗਿਆਨ ਪ੍ਰਚੰਡ ਨਹੀਂ ਹੋਇਆ, ਪ੍ਰਚੰਡ ਗਿਆਨ ਬਣਾ ਨਹੀਂ, ਉੱਥੇ ਪ੍ਰਚੰਡ ਗਿਆਨ ਵਾਲੇ ਨੂੰ ਸਾਰੀ ਇਹ ਨਹੀਂ ਜਾ ਸਕਦਾ।
ਤੱਤੇ ਸਾਰ ਨਾ ਜਾਣੀ ਗੁਰੂ ਵਜੋਂ, ਤੱਤੇ ਸਾਰ ਨਾ ਜਾਣੀ,
ਤੱਤੇ ਸਾਰ ਨਾ ਜਾਣੀ ਗੁਰੂ ਵਜੋਂ, ਗਿਆਨ ਗੁਰੂ ਦੇ ਬਿਨਾਂ ਤੱਤ ਸਾਰ ਨਹੀਂ ਜਾਣੀ ਸਕਦੀ। ਗੁਰਬਾਣੀ ਦਾ ਗਿਆਨ ਗੁਰੂ ਹੈ, ਆਤਮ ਗਿਆਨ ਤੇ ਬਿਨਾਂ, ਗੁਰੂ ਦਾ ਮਤਲਬ ਆਤਮ ਗਿਆਨ ਤੇ ਬਿਨਾਂ ਆਤਮਾ ਦਾ ਪਤਾ ਕਿਵੇਂ ਲੱਗੂ? ਤੱਤ ਕੀ ਹੈ? ਤੱਤ ਆਤਮਾ ਹੈ ਨਾ, ਤੱਤ ਵਸਤੂ ਆਤਮਾ ਹੈ। ਆਤਮ ਗਿਆਨ ਤੇ ਬਿਨਾਂ ਆਤਮਾ ਦਾ ਪਤਾ ਕਿਵੇਂ ਲੱਗੂ? ਤੱਤ ਵਸਤੂ ਦਾ ਪਤਾ ਕਿੱਥੋਂ ਲੱਗ ਗਿਆ ਇਹਨਾਂ ਨੂੰ? ਉਹਨਾਂ ਨੇ ਵੇਦ ਦੇ ਉਹ ਚੈਪਟਰ ਛੱਡ ਦਿੱਤੇ ਜਿਹਦੇ ਵਿੱਚ ਆਤਮ ਗਿਆਨ ਸੀ। ਵੇਦਾਂ ਮੈਂ ਨਾਮ ਉੱਤਮ ਸੀ, ਉਹ ਤਾਂ ਸੁਣਿਆ ਹੀ ਨਹੀਂ, ਉਹ ਛੱਡ ਕੇ ਇਹਦੇ ਚ ਪਏ ਹੋਏ ਨੇ। ਇਹ ਤਿਆਗਿਆ ਹੋਇਆ ਇਹਨਾਂ ਦਾ, ਪੰਡਤਾਂ ਦਾ, ਇਹ ਰਿਸ਼ੀ ਮੁਨੀਆਂ ਦਾ। ਮਨ ਨੂੰ ਮਾਰਨ ਦੀ ਗੱਲ ਕੋਈ ਰਿਸ਼ੀ ਮੁਨੀ ਨਹੀਂ ਕਰ ਰਿਹਾ, ਸਾਰੇ ਰਿਸ਼ੀ ਮੁਨੀ ਧੜੇਬੰਦੀ ਚ ਹੋਏ ਨੇ। ਅੱਡ ਅੱਡ ਧੜੇ ਨੇ, ਸੱਤ ਰਿਸ਼ੀ ਨੇ, ਸੱਤੇ ਧੜੇ ਨੇ ਇਹਨਾਂ ਦੇ। ਵਿਦਵਾਨਾਂ ਵਾਂਗੂ ਵਿਦਵਾਨਾਂ ਦੇ ਵੀ ਧੜੇ ਨੇ, ਰਿਸ਼ੀ ਮੁਨੀਆਂ ਦੇ ਵੀ ਧੜੇ ਨੇ, ਅੱਡ ਅੱਡ। ਆਪਾਂ ਆਪਣੀ ਬੁੱਧ ਨਾਲ ਸਾਰੀਆਂ ਸਾਖੀਆਂ ਬਣਾਈਆਂ ਹੋਈਆਂ ਨੇ, ਜੇ ਉਹਨਾਂ ਨੂੰ ਪੜ੍ਹੀਏ ਉਹਨਾਂ ਦੇ ਗ੍ਰੰਥ ਤੋਂ ਪਤਾ ਲੱਗਦਾ ਧੜੇਬਾਜੀ ਫਸੇ ਨੇ ਰਿਸ਼ੀ ਮੁਨੀ। ਦੇਵਤਾ ਜੀ ਵੀ ਧੜੇਬੰਦੀ ਹੈ, ਧੜੇਬੰਦੀ ਦੇ ਵਿੱਚ ਇਹਨਾਂ ਨੇ ਉਹ ਬਣਾਏ ਹੋਏ ਨੇ ਜਾ ਕੇ, ਧੜੇਬੰਦੀ ਦੇ ਵਿੱਚ ਜਾ। ਦੇਖੋ ਸ਼ੁਕਰ ਹੈ, ਸ਼ੁਕਰ ਵੀ ਇਹਨਾਂ ਦੇ ਵਿੱਚ ਆਉਂਦਾ, ਸ਼ੁਕਰ ਆਕਸ਼ੀਜਨ ਦਾ ਗੁਰੂ ਹੈ, ਪਰ ਗੁਰੂ ਹੈ ਸ਼ੁਕਰ। ਬ੍ਰਹਸਪਤ ਦੇਵਤਿਆਂ ਦਾ ਗੁਰੂ ਹੈ, ਬ੍ਰਹਸਪਤ ਸ਼ੁਕਰ ਬਰਾਬਰ ਹੁੰਦੇ, ਉਹ ਵੀ ਰਿਸ਼ੀਆਂ ਚ, ਉਹ ਵੀ ਰਿਸ਼ੀਆਂ ਚ। ਇਹ ਆਪਾਂ ਵਿਰੋਧੀ ਨੇ ਇਹਨਾਂ ਦੇ ਵਿੱਚ, ਵਿਰੋਧਾਭਾਸ ਹੈ। ਮੁਸਲਮਾਨ ਕਿਤੇ ਬਾਹਰੋਂ ਨਹੀਂ ਆਏ ਹੋਏ, ਅੰਗਰੇਜ਼ ਕਿਤੇ ਬਾਹਰੋਂ ਨਹੀਂ ਆਏ, ਉਹਨਾਂ ਦਾ ਗੁਰੂ ਸ਼ੁਕਰ ਹੈ, ਇਹਨਾਂ ਦਾ ਗੁਰੂ ਬ੍ਰਹਸਪਤ ਹੈ, ਉਹ ਵੀ ਰਿਸ਼ੀ, ਉਹ ਵੀ ਰਿਸ਼ੀ ਹੈ। ਇਹ ਮਤਭੇਦ ਹੈ ਸਿਰਫ ਵਿਦਵਾਨਾਂ ਦਾ, ਜੇ ਪਿੱਛੋਂ ਜਿੰਨਾ ਚਿਰ ਅਸੀਂ ਨਹੀਂ ਪੜ੍ਹਦੇ ਨਾ, ਪਿੱਛੋਂ ਆ ਗਏ ਇਸ, ਉਹਨਾਂ ਚਿਰ ਪਤਾ ਨਹੀਂ ਲੱਗਦਾ ਧਰਮ ਕਿੱਥੋਂ ਲੀਹ ਤੋਂ ਲਿਆ, ਕਦ ਲਿਆ, ਹੁਣ ਕਿਵੇਂ ਲਿਆ, ਕਿਵੇਂ ਲਹਿੰਦਾ ਆਇਆ, ਕਿਵੇਂ ਠੀਕ ਹੁੰਦਾ ਆਇਆ, ਹੁਣ ਵੀ ਲੀਹ ਤੋਂ ਹੀ ਲਿਆ ਹੋਇਆ। ਧਰਮ ਇੱਕੋ ਹੀ ਹੈ ਸ਼ੁਰੂ ਤੋਂ ਲੈ ਕੇ, ਧਰਮ ਦੋ ਨਹੀਂ ਕਦੇ ਹੋਏ, ਲਿਆ ਆਪਣੀਆਂ ਆਪਣੀਆਂ ਪਾੜੀਆਂ ਹੋਈਆਂ। ਭਰਮ ਦੇ ਬਹੁਤ ਰੂਪ ਨੇ, ਪੱਤਾਂ ਦੇ ਬਹੁਤ ਰੂਪ ਨੇ, ਧਰਮ ਕੋਈ ਹੈ ਸ਼ੁਰੂ ਤੋਂ ਹੀ ਕੋਈ। ਇਸ ਕਰਕੇ ਸਾਰੀ ਦੁਨੀਆ ਮੰਨਦੀ ਹੈ ਪਰਮੇਸ਼ਰ ਇੱਕ ਹੈ, ਇਸ ਕਰਕੇ ਸਾਰੀ ਦੁਨੀਆ ਮੰਨਦੀ ਹੈ ਪਰਮੇਸ਼ਰ ਜਮਦਾ ਨੀ ਮਰਦਾ ਨੀ, ਉਹਦਾ ਮਾਂ ਬਾਪ ਨੀ ਹੁੰਦਾ, ਵੱਖ ਨੂੰ ਨੀ। ਧਰਮ ਇਹੀ ਧਰਮ ਰਿਹਾ ਸਾਰੀ ਦੁਨੀਆ ਦਾ ਸ਼ੁਰੂ ਤੋਂ ਲੈ ਕੇ, ਇੱਕੋ ਹੀ ਧਰਮ, ਦੋ ਕਦੇ ਹੋਏ ਹੀ ਨੀ। ਦੂਏ ਧਰਮਾਂ ਦੇ ਨਾਂ ਦੇਣੇ ਵਾਲੇ ਕੌਣ ਨੇ? ਸ਼ਰਾਰਤੀ ਆਦਮੀ ਨੇ, ਅੱਡ ਅੱਡ ਧਰਮਾਂ ਨੂੰ, ਆਪਣੇ ਧਰਮ ਨੂੰ ਪੂਰੇ ਧਰਮ ਦਾ ਦਰਜਾ ਦੇ ਦੇਣਾ ਸ਼ਰਾਰਤ ਹੈ। ਇਸੇ ਦੀ ਲੜਾਈ ਹੈ, ਇਹਦੇ ਪਿੱਛੇ ਤਾਂ ਲੜਾਈ ਹੋ ਜੂ, ਇਸੇ ਗੱਲ ਦੀ ਧਰਮਾਂ ਦੀ ਲੜਾਈ ਰਹੀ। ਸੱਚ ਧਰਮ ਦੇ ਸਾਰੇ ਤਾਂ ਖਿਲਾਫ ਹੁੰਦੇ ਨੇ, ਸੱਚ ਧਰਮ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਗਲਤ ਹੋ, ਵੀ ਜਾ ਗਲਤੀ ਹੈ ਜਾਓ, ਗਲਤੀ ਹੈ ਜਾਓ, ਜਾਂ ਦੇਖਦੇ ਨੇ ਵੀ ਸਾਰੇ ਗਲਤ, ਆਪਾਂ ਹੁੰਦੇ ਨੇ ਸਾਰੇ ਇਕੱਠੇ ਹੋ ਗਏ ਸੱਚ ਦੇ ਖਿਲਾਫ ਹੋ ਜਾਂਦੇ ਨੇ, ਵੀ ਚੱਲ ਆਪਾਂ ਤਾਂ ਬਾਅਦ ਸੁਣ ਚਲਾਂਗੇ, ਪਹਿਲਾਂ ਇਹਦੇ ਨਾਲ ਸੁਣ ਚਲੀਏ। ਹਿੰਦੂ ਧਰਮ ਦੇ ਖਿਲਾਫ ਆਇਆ ਸੀ ਇਸਲਾਮ, ਆਇਆ ਸੀ ਨਾ ਮੂਰਤੀ ਪੂਜਾ ਹਟਾਉਣ, ਮੱਕੇ ਚੋਂ ਤੋੜ ਕੇ ਆਏ ਨੇ ਮੂਰਤੀਆਂ, ਹਿੰਦੁਸਤਾਨ ਛੱਡਣੀਆਂ ਨੀ, ਜਿੱਥੇ ਜਿੱਥੇ ਆਏ ਨੇ ਮੂਰਤੀ ਪੂਜਾ ਸਾਫ਼ ਕਰਦੇ ਆਏ, ਪਰ ਇੱਥੇ ਆ ਕੇ ਮੂਰਤੀ ਪੂਜਾ ਔਰ ਪੂਜਾ ਦੇ ਖਿਲਾਫ ਵਾਲੇ ਇਕੱਠੇ ਹੋ ਗਏ, ਮੂਰਤੀ ਪੂਜਾ ਦੇ ਖਿਲਾਫ ਵਾਲੇ ਦੇ ਗੱਲ ਪੈ ਗਏ। ਸਿੱਖ ਧਰਮ ਵੀ ਮੂਰਤੀ ਪੂਜਾ ਤੋਂ ਖਿਲਾਫ ਹੈ। ਦਸਮ ਪਾਤਸ਼ਾਹ ਜਫਰਨਾਮੇ ਚ ਲਿਖਦੇ ਨੇ ਔਰੰਗਜ਼ੇਬ ਨੂੰ, ਤੂੰ ਵੀ ਬੁੱਤ ਸ਼ਿਖਰ ਮੂਰਤੀ ਪੂਜਾ ਤੋਂ ਖਿਲਾਫ ਹੈ, ਮੈਂ ਵੀ ਮੂਰਤੀ ਪੂਜਾ ਤੋਂ ਖਿਲਾਫ ਹਾਂ। ਮੈਨੂੰ ਨੀ ਸਮਝ ਆਉਂਦੀ ਤੇਰੀਆਂ ਫੌਜਾਂ ਮੇਰੇ ਤੇ ਕਿਉਂ ਚੜਕੇ ਆਈ, ਕਮ ਸੇ ਕਮ ਤੇਰੀਆਂ ਫੌਜ ਮੈਨੂੰ ਉਹਨਾਂ ਦਾ ਹੋਏ ਰਾਜ ਨੀ ਬਾਈਧਾਰੀ ਦਾ ਬੁੱਤ ਸ਼ਿਖਰ ਨੂੰ ਮੈਨੂੰ ਉਹਨਾਂ ਦਾ ਕੋਈ ਇਤਰਾਜ ਨਹੀਂ ਹੈ ਬਾਈਧਾਰੀਆਂ ਦਾ, ਪਰ ਤੇਰਾ ਇਤਰਾਜ ਹੈ ਤੇਰੀਆਂ ਫੌਜਾਂ ਦਾ। ਆਪਣੀ ਵਿਚਾਰਧਾਰਾ ਇੱਕ ਹੈ, ਤੇਰੀਆਂ ਫੌਜਾਂ ਕਿਉਂ ਚੜ੍ਹ ਕੇ ਆਈ? ਇੱਥੋਂ ਹੀ ਔਰੰਗਜ਼ੇਬ ਦੇ ਸੱਟ ਪਈ ਸੀ, ਤਾਂ ਕਿਹਾ ਮੈਂ ਉਹ ਬਿਲਕੁਲ ਪੀਰ ਹੈ, ਮੈਂ ਉਹ ਜਾਊਂਗਾ ਅੱਗੇ ਪੈਰੀ ਜਾਊਂਗਾ। ਗੱਲ ਜ਼ੋਰ ਦੀ ਕਹਿਤੀ ਨਾ, ਤੂੰ ਕਹਿੰਦਾ ਮੈਂ ਇਸਲਾਮ ਦਾ ਝੰਡਾ ਬਰਦਾਰ ਹਾਂ, ਇਸਲਾਮ ਦਾ ਬੁੱਤ ਸ਼ਿਕਨ ਹੈ, ਤੂੰ ਬੁੱਤ ਪ੍ਰਸਤਾ ਦੀ ਮੈਂ ਹਮਾਇਤ ਕਿਵੇਂ ਗਿਆ ਬੁੱਤ ਸ਼ਿਕਨ ਦੇ ਉੱਤੇ ਚੜ੍ਹ ਕੇ? ਇਹ ਦੱਸ, ਇੱਥੋਂ ਆ ਕੇ ਮਾਰ ਖਾ ਗਿਆ, ਇਹ ਕੀ ਜਾਣ ਵੀ ਗੱਲ ਕੀ ਸੀ? ਉਹਦਾ ਦੂਏ ਫਿਰ ਕਾਜੀਆਂ ਕੂਜੀਆਂ ਨੇ ਫਿਰ ਕਰਤਾ ਜੀ ਇਹ ਇਸਲਾਮ ਦੇ ਖਿਲਾਫ ਹੈ, ਉਹ ਮਰਦੇ ਸੀ ਨਾ ਆਪਕਾ ਜੀ, ਕਿਉਂਕਿ ਕਾਜੀ ਜਿਹੜਾ ਵਿਦਵਾਨ ਹੈ ਮੁੱਲਾ ਵਿਦਵਾਨ ਹੈ, ਮੁੱਲਾ ਕਾਜੀ ਹੁੰਦਾ ਨਾ, ਤੇ ਭਗਤ ਮੁੱਲਾਂ ਦਾ ਤਾਂ ਖਿਲਾਫ ਹੈ ਜ਼ਰੂਰ, ਗੁਰਬਾਣੀ ਮੁੱਲਾਂ ਦੇ ਖਿਲਾਫ ਹੈ, ਪਰ ਗੁਰੂ ਨਾਨਕ ਨੇ ਆ ਕੇ ਇਸਲਾਮ ਨੂੰ ਬਾਹਰ ਕੱਢ ਲਿਆ, ਮੁੱਲਾਂ ਨੂੰ ਇਸਲਾਮ ਦਾ ਪੈਰੋਕਾਰ ਨਹੀਂ ਬਣੇ, ਇਸਲਾਮ ਵੱਖਰੀ ਕਰਤੀ ਮੁੱਲਾ ਵੱਖਰਾ ਖੜਾ, ਮੁੱਲਾ ਵਿਦਵਾਨ ਦੇ ਹੈਸੀਅਤ ਵਿੱਚ ਲੈ ਆਉਂਦਾ। ਉਧਰ ਤਾਂ ਕਹਿ ਰਿਹਾ ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਇਹ ਪੰਕਤੀ ਤਾਂ ਬਾਹਲੀ ਵਿੱਚ ਰੱਖਦੀ, ਇਹਨੂੰ ਤਾਂ ਸੱਚ ਮੰਨ ਲਿਆ ਮੁੱਲਾ ਨਾਗੀ ਕਰਤਾ ਇੱਥੇ, ਪਰ ਦੂਜੇ ਪਾਸੇ ਕਹਿੰਦਾ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹੇ, ਇਸਲਾਮ ਠੀਕ ਹੈ ਆਪਣੀ ਜਗ੍ਹਾ, ਮੁੱਲਾ ਗਲਤ ਹੈ, ਸਿੱਖ ਮਤ ਤਾਂ ਆਪਣੀ ਜਗ੍ਹਾ ਠੀਕ ਹੈ, ਗੁਰਬਾਣੀ ਤਾਂ ਆਪਣੀ ਜਗ੍ਹਾ ਠੀਕ ਹੈ, ਪਰ ਸਾਡੇ ਵਿਦਵਾਨ ਗਲਤ ਨੇ। ਵਿਦਵਾਨਾਂ ਦਾ ਦੋਸ਼ ਹੋਊਗਾ, ਸਾਡੀ ਗੁਰਬਾਣੀ ਦਾ ਕੀ ਦੋਸ਼ ਹੈ, ਕੁਰਾਨ ਦਾ ਕੀ ਦੋਸ਼ ਹੈ, ਵਿਚਾਰਧਾਰਾ ਦਾ ਕੀ ਦੋਸ਼ ਹੈ, ਵਿਦਵਾਨਾਂ ਦਾ ਦੋਸ਼ ਹੈ, ਗੁਰਬਾਣੀ ਤਾਂ ਉਹੀ ਗੱਲ ਕਹਿ ਰਹੀ ਹੈ, ਅਸੀਂ ਗਲਤ ਪ੍ਰਚਾਰ ਕਰ ਰਹੇ ਹਾਂ ਨਾ, ਦੋਸ਼ ਸਾਡਾ ਪ੍ਰਚਾਰਕਾਂ ਦਾ ਦੋਸ਼ ਹੈ, ਗੁਰਬਾਣੀ ਦਾ ਕੋਈ ਦੋਸ਼ ਨਹੀਂ, ਇਸਲਾਮ ਦਾ ਕੋਈ ਦੋਸ਼ ਨਹੀਂ। ਮੁਸਲਮਾਨ ਕਹਾਵਣ ਮੁਸ਼ਕਿਲ, ਜੈਸੇ ਮੁਸਲਮਾਨ ਦਾ ਚਿੱਤਰ ਖਿੱਚਿਆ ਗਿਆ ਕੁਰਾਨ ਚ, ਐਸਾ ਤਾਂ ਮੁਸ਼ਕਿਲ ਹੈ, ਪਰ ਉਹ ਤਾਂ ਹੈ ਨਹੀਂ, ਉਹਦਾ ਤਾਂ ਪ੍ਰਚਾਰ ਨਹੀਂ ਕਰ ਰਹੇ। ਜੈਸੇ ਖਾਲਸੇ ਦਾ ਚਿੱਤਰ ਸਿੱਖ ਦਾ ਚਿੱਤਰ ਖਿੱਚੇਗਾ ਗੁਰਬਾਣੀ ਚ, ਉਹਦਾ ਤਾਂ ਪ੍ਰਚਾਰ ਹੀ ਨਹੀਂ ਹੋ ਰਿਹਾ, ਕਸੂਰ ਕਿਹਦਾ? ਗੁਰਬਾਣੀ ਦਾ ਕਸੂਰ ਹੈ, ਸਾਡਾ ਕਸੂਰ ਹੈ, ਮੰਨਣਾ ਹੀ ਪਊਗਾ, ਕੋਈ ਰਸਤਾ ਹੀ ਨਹੀਂ ਬਗੈਰ ਮੰਨਣ ਦੇ।
ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ,
ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਇਹ ਸੰਸਾਰ ਤਿੰਨਾਂ ਗੁਣਾਂ ਚ ਸੁੱਤਾ ਪਿਆ, ਕਿਹੜਾ ਵਿਦਵਾਨ ਹੈ ਜਿਹੜਾ ਤਿੰਨਾਂ ਗੁਣਾਂ ਤੋਂ ਪਰੇ ਹੈ? ਤਿੰਨ ਗੁਣ ਅਤੀਤ ਦੱਸੋ ਕੌਣ, ਤਿੰਨ ਗੁਣ ਅਤੀਤ ਹੈ ਉਹ ਗੁਰਮੁਖ ਹੈ, ਤਿੰਨ ਗੁਣ ਅਤੀਤ ਕਹੂੰ ਸਰਗੁਣ ਸੁਰਗੁਣ ਸਮੇਤ ਹੋ, ਕਹੂੰ ਵੇਦਰੀਤ ਕਹੂੰ ਤਾਸੋ ਵਿਪਰੀਤ ਕਹੂੰ, ਤਿੰਨ ਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ, ਦਸਮ ਪਾਤਸ਼ਾਹ ਨੇ ਲਿਖੇ ਆਹੀ ਗੱਲ ਹੈ, ਇਮਾਨਦਾਰ ਗੱਲਾਂ ਗੱਲ ਤਾਂ ਇਸ ਨੂੰ ਵਧਾ ਕੇ ਲਿਖਿਆ ਹੈਗਾ। ਤੇਈ ਗੁਣੀ ਸੰਸਾਰ ਰਜੋ ਤਮੋ ਸਤੋ ਦੇ ਵਿੱਚ ਸੰਸਾਰ ਸੁੱਤਾ ਪਿਆ, ਰਾਜਗੁਣ ਤਮ ਗੁਣ ਸਤਗੁਣ ਕਹੀਏ ਤੇਰੀ ਸਭ ਮਾਇਆ, ਇਹ ਤਾਂ ਮਾਇਆ, ਕਿਹੜਾ ਵਿਦਵਾਨ ਹੈ ਮਾਇਆ ਤੋਂ ਉੱਪਰ ਦੱਸੇ ਤਾਂ ਸਹੀ, ਜਿਹੜਾ ਮਾਇਆ ਤੋਂ ਉੱਪਰ ਨਹੀਂ ਚੁੱਪ ਕਰਕੇ ਬੈਠ ਜਾਵੇ, ਰਾਮ ਨੇ ਸੁਣ ਲਵੇ ਗੱਲ ਕੀ ਹੈ, ਮਾਇਆ ਤੋਂ ਉੱਪਰ ਕਿਵੇਂ ਉੱਠਣਾ ਸੁਣ ਲਵੇ ਪਹਿਲਾਂ, ਫਿਰ ਦੱਸੇ ਵੀ ਟਿੱਪਣੀ ਕਰ ਲਵੇ, ਸੁਣ ਕੇ ਕਰ ਲਵੇ, ਧੀਰਜ ਰੱਖ ਕੇ ਸੁਣਤਾ ਲਵੇ, ਸੁਣ ਕੇ ਬਾਅਦ ਚ ਟਿੱਪਣੀ ਕਰ ਦੋ, ਬਾਅਦ ਚ ਸੁਣਨਾ ਤੇ ਤੁਹਾਡੀ ਵੀ ਗੱਲ ਜੇ ਸਾਡੀ ਗਲਤ ਹੋਊਗੀ, ਪਹਿਲਾਂ ਸੁਣ ਲਓ ਗੱਲ ਹੈ ਕੀ, ਸੁਣਨ ਵਾਲੇ ਤਾਂ ਹੈਗੇ ਨੇ, ਸੁਣਾਉਣ ਵਾਲੇ ਹੁਣ ਤਾਂ ਤੁਹਾਨੂੰ ਮੂੰਹ ਬੰਦ ਕਰ ਦੇਣਗੇ, ਹੁਣ ਤਾਂ ਬਥੇਰੀ ਸਾਰਿਆਂ ਨੂੰ ਪਤਾ ਲੱਗ ਜਾਣਾ। ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜੂ, ਹੁਣ ਤਾਂ ਤੁਹਾਡਾ ਬੂਤਾ ਬੰਦ ਕਰਨ ਵਾਲੇ ਹੋ ਰਹੇ ਬਥੇਰੇ ਨੇ, ਜਵਾਕਾਂ ਨੇ ਕਰ ਦੇਣਾ ਮੂੰਹ ਬੰਦ ਇਹਨਾਂ ਦਾ, ਜਿਹੜੇ ਸਿੱਖੀ ਤੋਂ ਭੱਜ ਗਏ ਤੇ ਸਿੱਖੀ ਜਾ ਰਹੇ ਨੇ ਦੁਬਾਰਾ, ਕੇਸ ਵੀ ਰੱਖ ਲੈਣਗੇ, ਸਿੱਖ ਵੀ ਇਹਨਾਂ ਨੂੰ ਵਧੀਆ ਬਣਨਗੇ, ਉਹ ਮੂੰਹ ਇਹਨਾਂ ਦਾ ਬੰਦ ਕਰਨਗੇ ਵੀ ਤੁਹਾਡੇ ਵਾਲੀ ਸਿੱਖੀ ਤੋਂ ਭਾਈ ਅਸੀਂ ਖਿਲਾਫ਼ ਸੀ, ਗੁਰੂ ਵਾਲੀ ਸਿੱਖੀ ਤੋਂ ਕੋਈ ਨੀ ਖਿਲਾਫ਼ ਹੈ। ਜੇ ਗੁਰੂ ਦੀ ਸਿੱਖੀ ਉਹ ਤੋਂ ਖਿਲਾਫ਼ ਕੌਣ ਸੋਚੂਗਾ, ਉਹ ਤੋਂ ਤਾਂ ਇਸਲਾਮ ਵੀ ਖਿਲਾਫ਼ ਨਹੀਂ ਹੈ, ਉਹ ਤੋਂ ਨੀ ਦੁਨੀਆਂ 'ਚ ਕੋਈ ਬੰਦਾ ਖਿਲਾਫ਼, ਗੁਰੂ ਵਾਲੀ ਸਿੱਖੀ ਤੋਂ ਕੋਈ ਖਿਲਾਫ਼ ਨਹੀਂ ਹੈ, ਇਹਨਾਂ ਵਾਲੀ ਸਿੱਖੀ ਤੋਂ ਖਿਲਾਫ਼ ਨੇ ਲੋਕ, ਇਹਨਾਂ ਵਾਲੀ ਹੈ, ਸਾਡੇ ਵਾਲੀ ਹੈ, ਸਾਡੀ ਮਰਜ਼ੀ ਵਾਲੀ ਸਿੱਖੀ, ਵਿਰਾਸ ਸਾਡਾ ਹੋ ਜਾਵੇ, ਇਹ ਤਾਂ ਖਿਲਾਫ਼ ਨੇ ਲੋਕ, ਹੋਣਾ ਹੀ ਉਹ ਤਾਂ ਖਿਲਾਫ਼ ਬਾਈ, ਉਹ ਤਾਂ ਹੋਣਾ ਹੀ ਹੈ, ਗੁਰੂ ਵਾਲੀ ਸਿੱਖੀ ਤੋਂ ਕੋਈ ਖਿਲਾਫ਼ ਨਹੀਂ, ਗੁਰੂ ਵਾਲੀ ਸਿੱਖੀ ਤੋਂ ਜੇ ਖਿਲਾਫ਼ ਹੋਏ ਆਪੇ ਹੋਣਗੇ, ਇਹ ਹੋਣਗੇ ਜੇ ਹੋਏ, ਜੁੱਤੀਆਂ ਨਾਲ ਡਰਦੇ ਭਾਵੇਂ ਨਾ ਹੋਣ ਵੀ ਬਾਈ ਜਾਂ ਖਿਲਾਫ਼ ਹੋਏ ਛੇਤਰਾਂ ਵਾਲੇ ਜ਼ਿਆਦਾ ਨੇ ਮਾਰਨ ਵਾਲੇ, ਵੀ ਹੁਣ ਚੁੱਪ ਕਰ ਜਾਓ, ਇਹ ਹੀ ਹੋਣਗੇ ਅੰਦਰੋਂ ਜੇ ਹੋਏ, ਹੋਰ ਕੋਈ ਨਹੀਂ ਹੁੰਦਾ, ਸੱਚ ਤੇ ਕੌਣ ਖਿਲਾਫ਼ ਹੋ ਜੂ, ਗੁਰਬਾਣੀ ਤਾਂ ਲੋਕ ਡੋਲਦੇ ਫਿਰਦੇ ਨੇ, ਭਗਤਾਂ ਦੀ ਇੱਜ਼ਤ ਕਰਦੇ ਨੇ, ਸਾਰੀ ਵਰਲਡ ਵਿੱਚ ਹੋ ਰਹੀ ਹੈ, ਗੱਲ ਅਸਲੀਅਤ ਵਾਲੀ ਨਹੀਂ ਦੱਸੀ ਇਹਨਾਂ ਨੇ, ਅਸਲੀਅਤ ਹੈ ਕੀ, ਉਹ ਰਤਨ ਪ੍ਰਗਾਸ ਨਹੀਂ ਕੀਤਾ ਕੱਢ ਕੇ, ਜਿਹੜਾ ਰਤਨ ਹੈ ਨਾ ਮਤ ਵਿੱਚ ਰਤਨ ਜਵਾਹਰ ਮਾਣਕ ਸਿੱਖਿਆ ਦੇ ਵਿੱਚ, ਉਹ ਨਹੀਂ ਦੱਸਿਆ ਕੀ, ਲਾਈਟ ਨਹੀਂ ਕੀਤੀ ਉਹਨਾਂ ਦੀ। ਹਾਂਜੀ,
ਗੁਰ ਕਿਰਪਾ ਤੇ ਸੇ ਜਾਣ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
ਪਹਿਲੀ ਗੱਲ ਤਾਂ ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਵਿੱਚ ਸੁੱਤਾ ਪਿਆ,
ਤਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ,
ਸੁੱਤਿਆ ਹੀ ਲੰਘ ਜਾਣੀ ਹੈ ਜ਼ਿੰਦਗੀ, ਲੰਘੇ ਰਹੀ ਹੈ, ਭ੍ਰਮ ਸੁੱਤਿਆ ਸੁੱਤਿਆ ਰਹਿਣ ਬਿਹਾਣੀ, ਜਾਗਿਆ ਕੌਣ, ਗੁਰ ਕਿਰਪਾ ਤੇ ਸੇ ਜਨ ਜਾਗੇ, ਗੁਰ ਕਿਰਪਾ ਕੀ ਹੈ, ਕੋਈ ਆਦਮੀ ਦੀ ਕਿਰਪਾ ਨਹੀਂ ਹੈ, ਗਿਆਨ ਦੀ ਕਿਰਪਾ, ਗੁਰਬਾਣੀ ਦੇ ਗਿਆਨ ਦੀ ਕਿਰਪਾ, ਜਿਹਨੂੰ ਚਾਨਣ ਹੋ ਗਿਆ, ਜਿਹਨੇ ਗੱਲ ਕੰਡ ਚ ਪੈ ਗਈ, ਸੁਣ ਲਈ, ਸਮਝ ਲਈ, ਉਹ ਜਾਗ ਜੂਗਾ, ਗੁਰ ਕਿਰਪਾ ਤੇ ਸੇ ਜਨ ਜਾਗੇ
ਜਿਹਨਾਂ ਹਰ ਮਨ ਵਸਿਆ,
ਜਿਹਨਾਂ ਹਰ ਮਨ ਵਸਿਆ
ਬੋਲੇ ਅੰਮ੍ਰਿਤ ਬਾਣੀ,
ਬੋਲੇ ਅੰਮ੍ਰਿਤ ਬਾਣੀ, ਫਿਰ ਹਰ ਮਨ ਵਸ ਜਾਂਦਾ, ਫਿਰ ਉਹਨਾਂ ਦੀ ਗੱਲ ਅੰਮ੍ਰਿਤ ਬਾਣੀ ਹੋ ਜਾਂਦੀ ਹੈ, ਅੰਮ੍ਰਿਤ ਕੀ ਸੱਚੀ ਬਣ, ਸੱਚ ਅੰਮ੍ਰਿਤ ਹੈ ਨਾ, ਸੱਚ ਅੰਮ੍ਰਿਤ ਤੁਹਾਡਾ ਨਾਂ, ਤੇਰਾ ਨਾਂ ਜਿਹੜਾ ਅੰਮ੍ਰਿਤ ਹੈ ਸੱਚ ਹੈ, ਉਹ ਸੱਚ ਮਰਦਾ ਹੀ ਨਹੀਂ ਕਦੇ, ਸੱਚ ਦਾ ਪੁਰਾਣਾ ਸੱਚ ਨਹੀਂ ਹੁੰਦਾ, ਜੋ ਪੁਰਾਣਾ ਹੀ ਨਹੀਂ ਹੁੰਦਾ ਉਹੀ ਅੰਮ੍ਰਿਤ ਹੈ, ਸੱਚੀ ਬਾਣੀ ਬੋਲਦੇ ਨੇ, ਸੱਚੀ ਬਾਣੀ ਅੰਮ੍ਰਿਤ ਹੁੰਦੀ ਹੈ, ਸੱਚ ਅੰਮ੍ਰਿਤ ਹੈ, ਸੱਚ ਸਾਰਿਆਂ ਦੇ ਹੱਕ ਚ ਹੈ, ਸਾਰਿਆਂ ਦੇ ਖਿਲਾਫ਼ ਹੈ, ਸੱਚ ਸਾਰਿਆਂ ਦੇ ਖਿਲਾਫ਼ ਹੈ, ਸਾਰਿਆਂ ਦੇ ਹੱਕ ਚ ਹੈ, ਖਿਲਾਫ਼ ਇਸ ਕਰਕੇ ਜੇ ਸੱਚ ਤੋਂ ਛਿੜਕਿਆ ਹੋਇਆ, ਚਾਹੇ ਕੋਈ ਸਕਾ ਹੋਵੇ ਆਪਣਾ, ਉਹਦੇ ਖਿਲਾਫ਼ ਹੈ, ਨਾਨਕ ਨੂੰ ਕੋਈ ਪਰਵਾਹ ਨਹੀਂ, ਵੀ ਨਾਨਕ ਦੇ ਮੁੰਡੇ ਨੇ ਸੱਚ ਤੋਂ ਛਿੜਕੇ ਹੋਏ ਨੇ, ਕੋਈ ਪਰਵਾਹ ਨਹੀਂ, ਕੋਈ ਰਿਸ਼ਤੇਦਾਰੀ ਨਹੀਂ ਕਿਸੇ ਨਾਲ, ਸੱਚ ਦੀ ਕਿਸੇ ਨਾਲ ਰਿਸ਼ਤੇਦਾਰੀ, ਸਭ ਨਾਲ ਰਿਸ਼ਤੇਦਾਰੀ ਹੈ, ਕਿਸੇ ਨਾਲ ਵੀ ਰਿਸ਼ਤੇਦਾਰੀ ਨਹੀਂ, ਝੂਠ ਨਾਲ ਰਿਸ਼ਤੇਦਾਰੀ ਨਹੀਂ, ਸੱਚ ਦੀ ਸੱਚ ਨਾਲ ਰਿਸ਼ਤੇਦਾਰੀ, ਸੱਚਿਆਰੇ ਸਾਰੇ ਹੀ ਉਹਦੇ ਨੇ, ਕੂੜਿਆਰੇ ਉਹਦੇ ਵੀ ਹੈ, ਹੈ ਤਾਂ ਉਹਦੇ ਹੀ, ਪਰ ਮਨੋ ਵਸਾਰੇ ਹੋਏ ਨੇ, ਮਨੋ ਵਸਾਰੇ ਤਾਂ ਹੋਏ ਨੇ ਵੀ ਇਹ ਹੁਣ ਸਾਨੂੰ ਛੱਡ ਕੇ, ਇਹ ਸੱਚ ਨੂੰ ਛੱਡ ਕੇ, ਸੱਚ ਨੇ ਨੀ ਛੱਡਿਆ ਉਹਨਾਂ ਨੂੰ, ਫਿਰ ਵੀ ਸਾਨੂੰ ਫਿਰ ਵੀ ਨੀ ਛੱਡਿਆ, ਹੁਕਮ ਨੇ ਸਾਨੂੰ ਫਿਰ ਵੀ ਦੇਈ ਜਾਂਦਾ, ਤੇ ਦਾਦੇ ਲੈਂਦੇ ਥੱਕ ਪਾਏ, ਦੁੱਖ ਤਕਲੀਫਾਂ ਭੋਗਦੇ ਹਾਂ ਅਸੀਂ, ਆਪਣੀ ਕਰਨੀ ਦੇ ਭੋਗਦੇ, ਆਪਣੀ ਕਰਨੀ ਕਰਕੇ ਇੱਥੇ ਹਾਂਜੀ,
ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ,
ਕਹਿ ਨਾਨਕ ਸੋ ਤੱਤ, ਤੱਤ ਗਿਆਨ ਕਿਹਨੂੰ ਮਿਲਦਾ, ਤੱਤ ਵਸਤੂ ਕਿਹਨੂੰ ਮਿਲਦੀ ਹੈ, ਗੁਰਬਾਣੀ ਦਾ ਤੱਤ ਕਿਵੇਂ ਮਿਲਦਾ ਹੈ,
ਜਿਸਨੂੰ ਅਣ ਦਿਨ ਹਰ ਲਿਵ ਲਾਗੈ,
ਜਿਸਨੂੰ ਅਣ ਦਿਨ, ਜਿਹਨੂੰ ਅਣ ਦਿਨ ਲਗਨ ਲੱਗ ਜਾਵੇ, ਜਿਹੜਾ ਨਾਨਕ ਵਰਗਾ ਦੀਵਾਨਾ ਹੋ ਜਾਵੇ, ਜਿਹਨੂੰ ਹੋਰ ਕੁਛ ਸੁੱਧ ਕੀ ਨਾ ਸੁੱਧ ਰਹੇ, ਬੁੱਧ ਕੀ ਨਾ ਬੁੱਧ, ਉਹ ਅੰਤ ਨਾਲ ਲੱਗੀ ਰਹੇ, ਇਹੀ ਇਹੀ ਧੁਨ ਲੱਗੀ ਰਹੇ। ਗੁਰਬਾਣੀ ਦੀ ਵਿਚਾਰ ਤੋਂ ਬਿਨਾਂ ਹੋਰ ਕੁਛ ਉਹਨੂੰ ਸੁਝੇ ਹੀ ਨਾ, ਹੋਰ ਕੁਛ ਪਾਸੇ ਸੁਰਤ ਜਾਵੇ ਹੀ ਨਾ।
ਜਾਗਤ ਰਹਿਣ ਵਿਹਾਣੀ,
ਜਾਗਤ ਰਹਿਣ ਵਿਹਾਣੀ, ਉਹ ਸਾਰੀ ਜ਼ਿੰਦਗੀ ਪੂਰੀ ਜ਼ਿੰਦਗੀ ਜਾਗਦਾ ਹੀ ਰਹਿੰਦਾ, ਉਹ ਨੀ ਸੁਣਦਾ। ਗੁਰਮੁਖ ਜਾਗਾ ਨੀਂਦ ਨਾ
ਸੋਵੇ,
ਉਹ ਨੀ ਸੁਣਦਾ। ਉਹ ਕੀ ਨੀ ਸੁਣਦਾ? ਜਾ ਕੋ ਆਏ ਸੋਈ, ਉਹੀ ਸੌਦਾ ਖਰੀਦਦਾ ਰਹਿੰਦਾ ਜਿਹੜਾ ਸੌਦਾ ਲੈਣ ਆਇਆ, ਹੋਰ ਕੁਛ ਖਰੀਦਦਾ ਹੀ ਨੀ। ਉਹ ਦ੍ਰਿਸ਼ਟੀ ਉਹ ਨੀ ਜਾਂਦੀ, ਹੋਰ ਬਾਜ਼ਾਰ ਕਿਹ ਨੀ ਜਾਂਦਾ? ਉਹ ਮਾਇਆ ਵਾਲੇ ਤਿੰਨਾਂ ਗੁਣਾਂ ਵਾਲੇ ਬਾਜ਼ਾਰ ਜਾਂਦੇ ਹੀ ਨੀ, ਬਾਜ਼ਾਰੇ ਤਿਆਗਤਾ ਉਹਨੇ। ਆਹ ਬਾਜ਼ਾਰ ਹੈ ਜਿਹੜੇ ਬਾਜ਼ਾਰ ਚ ਵਿਦਵਾਨ ਆ ਜੋ ਬੜੇ ਹੀ ਨੀ ਹੁਣ ਜਾਗਤ ਰਹਿਣ ਬਿਆਣੀ ਵਾਲੇ ਚ। ਇਹਦਾ ਬਾਜ਼ਾਰ ਉਹਨਾਂ ਦਾ ਬੰਦ ਹੈ, ਅੱਖ ਖੁੱਲੀ ਹੋ ਰਹੀ ਹੈ। ਉਹ ਸੁਪਨੇ ਵਾਲੇ ਦੀ ਜਿਹੜੀਆਂ ਅੱਖਾਂ ਹੁੰਦੀਆਂ ਨੇ, ਆਪਣੀਆਂ ਅੱਖਾਂ ਸੁਪਨੇ ਵਾਲਿਆਂ ਦੀਆਂ ਵਿੱਚੀਆਂ ਹੁੰਦੀਆਂ ਨੇ, ਜਿਹੜੀਆਂ ਖੁੱਲੀਆਂ ਹੁੰਦੀਆਂ ਨੇ ਹੋਰ ਹੁੰਦੀਆਂ ਨੇ। ਸੁਪਨਾ ਦੇਖ ਰਿਹਾ ਭਾਈ ਦਾ, ਕਿਹੜੀਆਂ ਇਹਨਾਂ ਅੱਖਾਂ ਦਾ ਸੁਪਨਾ ਨਹੀਂ ਦੇਖਦਾ? ਉਹਦੀਆਂ ਆਪਣੀਆਂ ਅੱਖਾਂ ਹੁੰਦੀਆਂ ਨੇ, ਹੋਰ ਬਲੋਟੀ ਹੁੰਦੀਆਂ ਵੀ ਨੀ ਅੱਖਾਂ। ਉਹ ਸੁਪਨੇ ਵਾਲੇ ਦਾ ਸਰੀਰ ਹੁੰਦਾ, ਪਰ ਉਹ ਤਾਂ ਭੱਜਿਆ ਫਿਰਦਾ ਹੁੰਦਾ ਨਹੀਂ। ਇਹੋ ਜਿਹੀ ਗੱਲ ਹੈ, ਜਿਹੜਾ ਕੋਈ ਸਮਝਦਾ ਉਹ ਹੈ ਉਹ ਨੀ। ਜਿਵੇਂ ਸੁਪਨੇ ਚ ਸੁਪਨਾ ਸੱਚਾ ਹੁੰਦਾ ਨਾ, ਐਵੇਂ ਸਾਨੂੰ ਸੰਸਾਰ ਸੁਪਨਾ ਸੱਚਾ ਲੱਗਦਾ। ਇਹ ਸੰਸਾਰ ਸਗਲ ਹੈ
ਸੁਪਨਾ,
ਰਾਰਾ ਰੰਗੋ ਆ ਮਨ ਆਪਣਾ, ਕਹਿੰਦੇ ਮਨ ਨੂੰ ਰੰਗ ਲੋ, ਚਾੜ ਲੋ ਰੰਗ ਨਾਮ ਦਾ। ਇਹ ਸੰਸਾਰ ਸਗਲ ਹੈ ਸੁਪਨਾ, ਇਹ ਸੰਸਾਰ ਤਾਂ ਸੁਪਨਾ ਹੈ।
ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ।
ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਦੇਖੋ ਕਹਿੰਦੇ ਮਾਤਾ ਦੇ ਉਧਰ ਦੇ ਵਿੱਚ ਬੱਚਾ ਹੁੰਦਾ, ਰੋ ਹੋ ਨਹੀਂ ਸਕਦਾ, ਬੰਗ ਕੁਛ ਹੋ ਨਹੀਂ ਸਕਦਾ, ਹੱਥ ਪੈਰ ਹੋ ਨਹੀਂ ਹਿਲਾ ਸਕਦਾ। ਉੱਥੇ ਵੀ ਉਹਨੂੰ ਜਿਉਂਦਾ ਰੱਖਿਆ ਪ੍ਰਤਪਾਲ ਕਰੇ, ਸਾਹ ਨਹੀਂ ਆਉਂਦਾ, ਬਿਨਾਂ ਸਾਹ ਤੇ ਰੱਖਿਆ ਹੋਇਆ ਪ੍ਰਤਪਾਲ ਕਰ ਰਿਹਾ, ਛੋਟੇ ਤੇ ਬੜਾ ਕਰ ਰਿਹਾ। ਬਿੰਦ ਤੇ ਜਨ ਪਿੰਡ ਕੀ ਆ, ਇੱਕ ਬੂੰਦ ਤੋਂ ਪਿੰਡ ਬਣਾਤਾ, ਸਰੀਰ ਬਣਾਤਾ ਉੱਥੇ। ਸੋ ਕਿਉਂ ਮਨੋ ਵਿਸਾਰੀ ਹੈ, ਕਿਉਂ ਵਿਸਾਰਦੇ ਹੋ ਤੁਸੀਂ ਉਹਨੂੰ ਮਨੋ? ਉਹ ਕਿਹਨੇ ਉੱਥੇ ਪ੍ਰਤਪਾਲ ਰੱਖਿਆ ਹੋਇਆ? ਬਸ ਇਹ ਖੋਜਣ ਦੀ ਵਿਸ਼ਾ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਕੌਣ ਕਰੇ ਪ੍ਰਤਪਾਲ? ਮਾਤਾ ਕਰਦੀ ਹੈ ਪ੍ਰਤਪਾਲ ਉੱਥੇ, ਨਹੀਂ ਕਰਦੀ। ਕਿਸੇ ਦਾ ਉੱਥੇ ਹੱਥ ਨਹੀਂ ਉੱਪੜਦਾ, ਹੋ ਰਹੀ ਹੈ ਪ੍ਰਤਪਾਲ ਉੱਥੇ। ਪ੍ਰਤਪਾਲ ਕੌਣ ਕਰਦਾ? ਖੋਜ ਦਾ ਵਿਸ਼ਾ ਹੈ, ਇਹ ਤਾਂ ਖੋਜ ਦਾ ਵਿਸ਼ਾ। ਸਵਾਲ ਹੈ ਕੌਣ ਕਰੇ ਪ੍ਰਤਪਾਲ? ਜਿਹਨੇ ਸ੍ਰਿਸ਼ਟੀ ਸਾਜੀ ਹੈ ਉਹੀ ਪ੍ਰਤਪਾਲ ਕਰਦਾ।
ਮਨੋਂ ਕਿਉਂ ਵਿਸਾਰੀਏ ਏਵੜ ਦਾਤਾ, ਜੇ ਅਗਨੀ ਮੈਂ ਆਹਾਰ ਪਹੁੰਚਾਵੇ।
ਉੱਥੇ ਆਹਾਰ ਉਹਨੂੰ ਖੁਰਾਕ ਮਿਲਦੀ ਹੈ ਅੱਗੇ, ਉੱਥੇ ਇਧਰਲੇ ਪਾਸੇ ਮਾਸ ਖਾ ਲੈਂਦੇ ਹਜਮ ਹੋ ਜਾਂਦਾ, ਗਲ ਜਾਂਦਾ, ਖਤਮ ਹੋ ਜਾਂਦਾ। ਇਧਰਲੇ ਪਾਸੇ ਮਾਸ ਪੈਦਾ ਹੋ ਰਿਹਾ, ਅੱਗ ਇੱਕੋ ਹੀ ਹੈ, ਇੱਕੋ ਹੀ ਭੱਠੀ ਹੈ, ਉਨੀ ਓ ਟੈਂਪਰੇਚਰ ਹੈ ਇੱਧਰ ਵੀ ਇੱਧਰ ਵੀ, ਮਿਹਦੇ ਚ ਵੀ ਟੈਂਪਰੇਚਰ ਉੱਡੀ ਹੈ, ਸਾਰੇ ਸਰੀਰ ਦੀ ਬੋਡੀ ਦੀ ਟੈਂਪਰੇਚਰ ਇੱਕ ਹੈ। ਇੱਕ ਪਾਸੇ ਮਾਸ ਹਜਮ ਹੋ ਰਿਹਾ, ਇੱਕ ਪਾਸੇ ਮਾਸ ਬਣ ਰਿਹਾ, ਕੀ ਕਰਾਂ ਮਾਤ?
ਮਨੋ ਕੇ ਵਿਸਾਰੀਏ ਏਵੜ ਦਾਤਾ,
ਮਨੋ ਕੇ ਵਿਸਾਰੀਏ ਏਵੜ ਦਾਤਾ,
ਜੇ ਅਗਨੀ ਮੈਂ ਆਹਾਰ ਪਹੁੰਚਾਵੇ।
ਅਗਨ ਦੇ ਵਿੱਚ ਆਹਾਰ ਪਹੁੰਚਾ ਰਿਹਾ ਤੁਹਾਨੂੰ, ਖੁਰਾਕ ਪਹੁੰਚਾ ਰਿਹਾ। ਕਿੱਡਾ ਵੱਡਾ ਸਿਸਟਮ ਕੀਤਾ ਹੋਇਆ ਉਹਨੇ, ਇਹ ਵੀ ਪੈਦਾ ਹੋ ਗਏ ਸਾਨੂੰ, ਚਲੋ ਜੀ ਇਹ ਤਾਂ ਬਸ ਉਹੀ ਜਾਂਦੇ ਨੇ ਪੈਦਾ, ਕਿਹੜਾ ਆਪ ਕਰਨਾ? ਆਪ ਕਰਨਾ ਹੋਵੇ ਪਤਾ ਲੱਗ ਜਾਵੇ, ਇਹ ਕੰਮ ਆਦਮੀ ਨੇ ਕਰਨਾ ਹੋਵੇ ਪਤਾ ਲੱਗ ਜਾਵੇ ਕਿਵੇਂ ਹੁੰਦਾ, ਕਿਉਂ ਰੈਡੀਮੇਡ ਹੈਗਾ, ਆਪੇ ਹੋਈ ਜਾਂਦਾ ਪੈਦਾ, ਆਦਮੀ ਨੂੰ ਕੀ ਲੋੜ ਹੈ ਦਿਮਾਗ ਤੇ ਬੋਝ ਦੇਣ ਦੀ? ਉਧਰ ਨੂੰ ਇਸ਼ਾਰਾ ਕੀਤਾ, ਆਹ ਦੇਖੋ ਕੀ ਹੋ ਰਿਹਾ ਤੁਹਾਡੇ ਨੇੜੇ ਹੀ। ਉੱਥੇ ਅੱਗ ਦੇ ਵਿੱਚ ਆਹਾਰ ਪਹੁੰਚ ਰਿਹਾ ਉਹਨੂੰ ਖੁਰਾਕ, ਇਹ ਵੜਦਾਤਾ ਹੈ ਉਹਨੂੰ ਵਿਸਾਰਿਆ ਹੋਇਆ ਜਿਹਨੂੰ ਤੁਸੀਂ। ਹਾਂਜੀ,
ਉਸ ਨੂੰ ਕਿਉਂ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ।
ਜਿਸ ਨੂੰ ਆਪਣੀ ਲਿਵਲਾ ਦੇਵੇ ਨਾ, ਕੋਈ ਵੀ ਖਤਰਾ ਉਹਨੂੰ ਪੋਹ ਵੀ ਨਹੀਂ ਸਕਦਾ, ਉਹਦੇ ਨੇੜੇ ਵੀ ਨਹੀਂ ਜਾ ਸਕਦਾ, ਨਾ ਕੋਈ ਵਕਾਰ, ਨਾ ਕੋਈ ਔਗਣ, ਇੱਥੇ ਤੱਕ ਕਾਲ ਵੀ ਨਹੀਂ ਉਹਨੂੰ ਪੋਹ ਸਕਦਾ। ਲੋਭ ਉਹਨੂੰ ਪਹੁੰਚ ਨਹੀਂ ਸਕਦਾ, ਲੋਭ ਆਪਣੇ ਵੱਲ ਖਿੱਚ ਨਹੀਂ ਸਕਦਾ ਉਹਨੂੰ, ਕ੍ਰੋਧ ਤੋਂ ਉਹਦੇ ਤੇ ਆਪਣਾ ਅਸਰ ਨਹੀਂ ਕਰ ਸਕਦਾ, ਦਿਖਾ ਸਕਦਾ, ਬੋਧ ਆਪਣਾ ਅਸਰ ਨਹੀਂ ਪਾ ਸਕਦਾ ਉਹਦੇ ਤੇ, ਬੋਧ ਕੱਢਣਾ ਅਸਰ ਪੜੂ ਹੁੰਦਾ, ਕਾਲ ਆਪਣੀ ਭੈ ਨਹੀਂ ਦੇ ਸਕਦਾ ਉਹਨੂੰ, ਕੱਲ ਦੀ ਉਹਨੂੰ ਕੋਈ ਭੈ ਨਹੀਂ, ਇਹ ਅਸਰ ਨੇ ਸਾਰੇ। ਕ੍ਰੋਧ ਉਹਦੀ ਬੁੱਧੀ ਨੂੰ ਸ਼ੀਲ ਨਹੀਂ ਕਰ ਸਕਦਾ, ਕ੍ਰੋਧ ਬੁੱਧੀ ਫੇਲ ਕਰ ਦਿੰਦਾ, ਉਹਦੇ ਕੋਲ ਵਿਵੇਕ ਬੁੱਧੀ ਹੈ, ਕ੍ਰੋਧ ਸੰਸਾਰ ਜੈਡਾ ਨਹੀਂ ਜਿਹੜਾ ਵਿਵੇਕ ਬੁੱਧੀ ਦੇ ਉੱਤੇ ਦੀ, ਵਿਵੇਕ ਬੁੱਧੀ ਦੇ ਉੱਤੇ ਹਾਵੀ ਹੋ ਜਾਵੇ, ਵਿਵੇਕ ਬੁੱਧੀ ਸਭ ਤੋਂ ਪਰਮੇਸ਼ਰ ਦੀ ਸ਼ਕਤੀ ਹੈ, ਉਹਤੇ ਕ੍ਰੋਧ ਕਿਵੇਂ ਹਾਵੀ ਹੋ ਜੂ, ਕ੍ਰੋਧ ਕਿਵੇਂ ਹਾਵੀ ਹੋ ਜੂ, ਉਹ ਵੀਰ ਰਸ ਵੀ ਉਹਨੂੰ ਆਪ ਆਉਣਾ ਪੈਂਦਾ ਆਪਣੀ ਮਰਜ਼ੀ ਨੂੰ, ਜਿਵੇਂ ਬਾਣ ਲੱਗ ਗਿਆ ਤਵੇ ਰੋਸ ਜਾਗ ਗਿਆ, ਉਹ ਵੀ ਜਾਣ ਕਰਦਾ, ਕਹਿੰਦਾ ਚੰਗਾ ਹੁਣ ਇਹਨੂੰ ਦੱਸ ਦਈਏ, ਇਹਨੂੰ ਭੁਲੇਖਾ, ਉਹਦਾ ਭੁਲੇਖਾ ਕੱਢਣ ਵਾਸਤੇ, ਉਹ ਵੀ ਸੀਰਾ ਤਾਤਾ ਨਹੀਂ ਹੁੰਦਾ, ਇਹ ਹਰ ਕਿਤੇ ਸੀਰਾ ਤਾਤਾ ਹੁੰਦਾ, ਕ੍ਰੋਧ ਨਾਲ ਤਾਤਾ ਹੋ ਗਿਆ, ਫਿਰ ਨਾ ਭੈ ਹੁੰਦਾ ਨਾ ਉਹਨੂੰ ਕ੍ਰੋਧ ਹੁੰਦਾ, ਉਹ ਸੀਰਾ ਤਾਤਾ ਉਹਨੂੰ ਕਹਿਣਾ ਪਾਣੀ ਸੀਰਾ ਤਾਤਾ ਹੋ ਜਾਂਦਾ, ਸੀਰਾ ਠੰਡਾ ਹੋ ਜਾਂਦਾ, ਤਾਤਾ ਗਰਮ ਹੋ ਜਾਂਦਾ, ਗਰਮ ਨਹੀਂ ਹੁੰਦਾ ਠੰਡਾ ਵੀ ਨਹੀਂ ਹੁੰਦਾ, ਨਾ ਭੈ ਆਵੇ ਨਾ ਕ੍ਰੋਧ ਆਵੇ,
ਆਪਣੀ ਲਿਵ ਆਪੇ ਲਾਏ,
ਆਪਣੀ ਲਿਵ ਆਪੇ ਲਾਏ,
ਗੁਰਮੁਖੀ ਸਦਾ ਸੰਭਾਲੀ ਹੈ,
ਆਪਣੀ ਲਿਵ ਆਪੇ ਲਾਉਂਦਾ, ਆਪਣੀ ਭੁੱਖ ਆਪੇ ਲਾਉਂਦਾ, ਗੁਰਮੁਖ ਸਦਾ ਸੰਭਾਲੀ ਹੈ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਲੱਗਦੀ ਹੈ, ਗੁਰਮੁਖ ਫਿਰ ਸਮਾ ਹੀ ਰਹਿੰਦੇ ਨੇ,
ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਸਾਰੀ ਹੈ,
ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਸਾਰੀ ਹੈ, ਉਬਲੀ ਕੋ ਜੈਸੇ ਅਮਲ ਬਾਲਾ ਤੇਰੇ ਤੈਸੇ ਮੇਰੇ ਮਨ ਨਾ ਬਈਆ, ਜੇ ਅਮਲੀ ਨੂੰ ਅਮਲ ਦੇ ਖੇਤ ਚ ਬਿਠਾ ਦੀਏ, ਉਹਨੇ ਘਰ ਨੂੰ ਕੀ ਕਰਨ ਜਾਣਾ, ਕਹਿੰਦਾ ਵੀ ਇੱਥੇ ਦੇ ਜਾ ਰੋਟੀ ਕੋਈ ਨੀ, ਇੱਥੇ ਚੱਲ ਹੋਰ ਕੁਛ ਖਾ ਖੂ ਕੇ ਮੈਂ ਪੂਰਾ, ਉਹਦੇ ਬਿਨਾਂ ਤਾਂ ਸਰਜੂ ਅਮਲ ਬਿਨਾਂ ਨੀ ਨਾ ਸਰਨ, ਰੋਟੀ ਸਰੀਰ ਨੂੰ ਚਾਹੀਦੀ, ਅਮਲ ਉਹਨੂੰ ਚਾਹੀਦਾ, ਅਮਲ ਦਾ ਸੰਬੰਧ ਸਰੀਰ ਨਾਲ ਘੱਟ ਆਤਮਾ ਨਾਲ ਜ਼ਿਆਦਾ, ਅਮਲ ਦਾ ਸੰਬੰਧ ਸਰੀਰ ਨਾਲ ਘੱਟ ਆਤਮਾ ਨਾਲ ਜ਼ਿਆਦਾ, ਰੋਟੀ ਦਾ ਸੰਬੰਧ ਸਰੀਰ ਨਾਲ ਜ਼ਿਆਦਾ ਆਤਮਾ ਨਾਲ ਘੱਟ ਹੈ, ਲੋ ਜੀ ਤਾਂ ਹੀ ਅਮਲ ਦੀ ਗੱਲ ਕੀਤੀ ਹੈ ਉੱਥੇ, ਠੀਕ ਹੈ ਸਰੀਰ ਨਾਲ ਵੀ ਸੰਬੰਧ ਹੈ ਅਮਲ ਦਾ ਪਰ ਬਹੁਤ ਘੱਟ, ਆਤਮਾ ਨਾਲ ਜ਼ਿਆਦਾ, ਰੋਟੀ ਦਾ ਸੰਬੰਧ ਸਰੀਰ ਨਾਲ ਜ਼ਿਆਦਾ ਹੈ ਆਤਮਾ ਨਾਲ ਘੱਟ,
ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ,
ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਜਿਵੇਂ ਅਗਨ ਹੈ ਨਾ ਸਾਡੇ ਪੇਟ ਦੇ ਵਿੱਚ ਜੋ ਖਾਣੇ ਹਜਮ ਹੋ ਜਾਂਦਾ ਹੈ, ਅਸਰ ਪਾਉਂਦੀ ਹੈ ਨਾ ਅੱਗ ਉਹਦੇ ਤੇ, ਐਵੇਂ ਬਾਹਰ ਮਾਇਆ, ਮਾਇਆ ਵੀ ਅੱਗ ਹੈ, ਪੇਟ ਜਿਹੜੇ ਖਾਣੇ ਉਹ ਵੀ ਮਾਇਆ ਹੀ ਹੈ ਹਜਮ ਹੁੰਦਾ, ਜੈਸੀ ਅਗਨ ਸਾਡੇ ਅੰਦਰ ਭੁੱਖਾ ਨੇ ਨਾ, ਇਵੇਂ ਅੱਗ ਮਾਇਆ ਦੀ ਬਾਹਰ, ਜੈਸੀ ਅਗਨ ਉਧਰ
ਤੈਸੀ ਬਾਹਰ ਮਾਇਆ, ਮਾਇਆ ਅਗਨੀ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ,
ਜਿਵੇਂ ਪੇਟ ਦੀ ਅੱਗ ਸਾਨੂੰ ਮਹਿਸੂਸ ਨਹੀਂ ਨਾ ਹੁੰਦੀ, ਪੇਟ ਦੀ ਅੱਗ ਤਾਂ ਪੇੜ ਚ ਹੈ, ਸਾਡੇ ਜਲਨ ਕਰਦੀ ਆ, ਉਹ ਦੁਖੀ ਕਰਦੀ ਆ, ਸੇਕ ਲੱਗਦਾ ਉਹਦਾ, ਸੇਕ ਨਹੀਂ ਨਾ ਹੁੰਦਾ, ਐਵੇਂ ਮਾਇਆ ਅੱਗ ਹੈ ਸੇਕ ਨਹੀਂ ਹੁੰਦਾ ਇਹਦਾ, ਮਾਇਆ ਵੀ ਅੱਗ ਆ ਪਰ ਸੇਕ ਨਹੀਂ ਹੁੰਦਾ ਉਹਦਾ, ਜਿਵੇਂ ਅੰਦਰਲੀ ਅੱਗ ਦਾ ਸੇਕ ਨਹੀਂ ਨਾ ਸਾਨੂੰ ਲੱਗਦਾ, ਐਵੇਂ ਮਾਇਆ ਦਾ ਸੇਕ ਨਹੀਂ ਹੁੰਦਾ ਅੱਗ ਹੈ, ਉਹ ਜੋ ਕੁਛ ਕਰ ਰਹੀ ਹੈ ਅੰਦਰ ਖਤਮ, ਇਹ ਵੀ ਮਾਇਆ ਦੀ ਅੱਗ ਵੀ ਕੁਛ ਖਤਮ ਕਰ ਰਹੀ ਹੈ, ਮਾਇਆ ਦੀ ਅੱਗ ਸਾਨੂੰ ਬੁੱਧੀਹੀਨ ਕਰ ਰਹੀ ਹੈ, ਮਾਇਆ ਦੀ ਅੱਗ ਸਾਡੇ ਗੁਣ ਖਤਮ ਕਰ ਰਹੀ ਹੈ, ਗੁਣ ਖਾ ਰਹੀ ਹੈ, ਅੱਗ ਕੁਛ ਖਾਂਦੀ ਹੁੰਦੀ ਹੈ, ਅੱਗ ਲੱਕੜ ਖਾਂਦੀ ਹੈ ਤਾਂ ਵੱਜਦੀ ਹੈ, ਅੱਗ ਤੇਲ ਖਾਂਦੀ ਹੈ ਤਾਂ ਵੱਜਦੀ ਹੈ, ਅੱਗ ਦੇ ਬਲਣ ਵਾਸਤੇ ਕੋਈ ਖੁਰਾਕ ਚਾਹੀਦੀ ਹੈ, ਉਹਨੂੰ ਪੇਟ ਦੀ ਅੱਗ ਬੁਝਾਉਣ ਵਾਸਤੇ ਕੋਈ ਖੁਰਾਕ ਚਾਹੀਦੀ ਹੈ, ਇਹ ਜਿਹੜੀ ਮਾਇਆ ਦੇ ਨਾਲ ਸਾਡਾ ਸੰਪਰਕ ਹੈ, ਗੁਣ ਖਾਂਦੀ ਹੈ ਸਾਡੇ, ਗੁਣ ਖਾਂਦੀ ਅਕਲ ਖਾਂਦੀ ਹੈ, ਗੁਣਾਂ ਦੇ ਉੱਤੇ ਆਧਾਰ ਦਖਲ ਹੈ, ਚਾਨਣ ਗੁਣਾਂ ਦੇ ਉੱਤੇ ਖੜਾ ਹੈ, ਜੇ ਗੁਣ ਕਮਜ਼ੋਰ ਹੁੰਦੇ ਨੇ ਅਕਲ ਬੇਅਕਲੀ ਹੋ ਜਾਂਦੀ, ਗੁਣਾਂ ਦਾ ਨਾ ਸੋਣਾ ਬੁੱਧੀ ਦਾ ਨਾ ਸੋਣਾ ਇੱਕੋ ਗੱਲ ਹੈ,